ਜੋ ਕੁਛ ਇਸ ਵਿਚਾਰ ਨਾਲ ਦੀਖਿਆ ਗ੍ਰਹਿਣ ਕਰਦਾ ਹੈ ਕਿ ਮੈਂ ਇਸ ਮਾਂ ਪਿਓ ਆਦਿ ਰਿਸ਼ਤੇਦਾਰਾਂ ਕਰਕੇ ਕਾਮ ਭੋਗ ਦਾ ਤਿਆਗ ਕਰਕੇ ਇਕੱਲਾ ਰਹਿਣ ਦੀ ਇੱਛਾ ਨਾਲ ਸਾਧੂ ਜੀਵਨ ਗ੍ਰਹਿਣ ਕਰਕੇ ਗਿਆਨ ਦਰਸ਼ਨ ਤੇ ਚਰਿੱਤਰ ਦੀ ਆਰਾਧਨਾ ਕਰਾਂਗਾ। ਉਸ ਨੂੰ ਇਸਤਰੀਆਂ ਧੋਖੇ ਨਾਲ ਵਸ ਵਿੱਚ ਕਰਦੀਆਂ ਹਨ। ਜੋ ਵਿਵੇਕਹੀਣ ਇਸਤਰੀਆਂ ਕਿਸੇ ਧੋਖੇ ਨਾਲ ਸਾਧੂ ਕੋਲ ਆ ਕੇ ਡੂੰਘੇ ਅਰਥਾਂ ਵਾਲੀਆਂ ਗੱਲਾਂ ਰਾਹੀਂ ਸਾਧੂ ਨੂੰ ਸੰਜਮ ਤੋਂ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਸਾਰੇ ਢੰਗ ਜਾਣਦੀਆਂ ਹਨ ਜਿਸ ਨਾਲ ਸਾਧੂ ਸੰਜਮ ਤੋਂ ਭ੍ਰਿਸ਼ਟ ਹੋ ਜਾਂਦਾ ਹੈ। ਉਹ ਸਾਧੂ ਦੇ ਕੋਲ ਆ ਕੇ ਬੈਠਦੀਆਂ ਹਨ, ਬਾਰ ਬਾਰ ਕਾਮ ਬਕਾਰ ਉਤਪੰਨ ਕਰਨ ਵਾਲੇ ਕੱਪੜੇ ਪਹਿਨਦੀਆਂ ਹਨ, ਸਰੀਰ ਦੇ ਪੱਟ ਆਦਿ ਤੋਂ ਬਾਂਹ ਉੱਪਰ ਕਰਕੇ ਕੁੱਖ ਆਦਿ ਕੋ ਵਿਖਾਉਂਦੀਆਂ ਹਨ। ਕੋਈ ਇਸਤਰੀਆਂ ਇਕੱਲੇ ਹੀ ਸਾਧੂ ਨੂੰ ਪਲੰਘ ਤੇ ਬੈਠਣ ਲਈ ਬੇਨਤੀ ਕਰਦੀਆਂ ਹਨ। ਸਾਧੂ ਇਹਨਾਂ ਗੱਲਾਂ ਨੂੰ ਆਪਣੀ ਆਤਮਾ ਲਈ ਬੰਧਨ ਸਮਝੇ। ਸਾਧੂ ਇਸਤਰੀਆਂ ਤੇ ਨਿਗਾਹ ਨਾ ਲਗਾਵੇ, ਕਾਮ ਭੋਗ ਕਰਨ ਦੀ ਹਿੰਮਤ ਨਾ ਕਰੇ, ਉਹਨਾਂ ਨਾਲ ਪਿੰਡਾਂ ਵਿੱਚ ਨਾ ਘੁੰਮੇ। ਅਜਿਹਾ ਕਰਨ ਨਾਲ ਹੀ ਆਤਮਾ ਦੀ ਰੱਖਿਆ ਹੁੰਦੀ ਹੈ। ਕਿੰਨੀਆਂ ਹੀ ਵਿਵੇਕ ਰਹਿਤ ਇਸਤਰੀਆਂ ਸਾਧੂ ਨੂੰ ਇਸ਼ਾਰੇ ਤੇ ਨਿਮਰਤਾ ਨਾਲ ਕਾਮ ਭੋਗਾਂ ਲਈ ਬੁਲਾਵਾ ਦਿੰਦੀਆਂ ਹਨ। ਸਾਧੂ ਨੂੰ ਭਿੰਨ ਭਿੰਨ ਪ੍ਰਕਾਰ ਦੇ ਕਾਮਕ ਸ਼ਬਦਾਂ ਨੂੰ ਬੰਧਨ ਸਮਝ ਕੇ ਇਹਨਾਂ ਗੱਲਾਂ ਤੋਂ ਦੂਰ ਰਹੇ। ਇਸਤਰੀਆਂ ਸਾਧੂ ਦੇ ਚਿੱਤ ਨੂੰ ਗਰਾਉਣ ਲਈ ਅਨੇਕਾਂ ਕੋਸ਼ਿਸ਼ਾਂ ਕਰਦੀਆਂ ਹਨ। ਕਈ ਵਾਰ ਨਿਮਰਤਾ ਤੇ ਬਿਨੈ ਰਾਹੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਹਨ। ਕਾਮ ਭੋਗਾਂ ਰਾਹੀਂ ਸਾਧੂ ਨੂੰ ਬਸ ਵਿੱਚ ਕਰਕੇ ਫਿਰ ਮਨਮਾਨੇ ਢੰਗ ਉਸ ਤੋਂ ਨੌਕਰ ਦੀ ਤਰ੍ਹਾਂ ਹੁਕਮ ਚਲਾਉਂਦੀਆਂ ਹਨ। ਜਿਵੇਂ ਸ਼ਿਕਾਰੀ ਲੋਕ ਨਿਰਭੈ ਹੋ ਕੇ ਘੁੰਮਣ ਵਾਲੇ ਸ਼ੇਰ ਨੂੰ ਮਾਸ ਦਾ ਲੋਭ ਦੇ ਕੇ ਜਾਲ ਵਿੱਚ ਫਸਾ ਲੈਂਦੇ ਹਨ, ਉਸੇ ਪ੍ਰਕਾਰ ਮਨ ਵਚਨ ਤੇ ਸਰੀਰ ਰੂਪੀ ਸੰਮਤੀ ਦੇ ਧਾਰਕ ਨੂੰ ਇਹ ਇਸਤਰੀਆਂ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਹਨ। ਜਿਵੇਂ ਰੱਥ ਘੜਾ ਰੱਥ ਦੇ ਪਹੀਏ ਨੂੰ ਹੌਲੀ ਹੌਲੀ ਨੀਵਾਂ ਕਰਦਾ ਹੈ, ਉਸੇ ਪ੍ਰਕਾਰ ਇਸਤਰੀਆਂ ਸਾਧੂ ਤੇ ਹੌਲੀ ਹੌਲੀ ਕਾਬੂ ਪਾ ਲੈਂਦੀਆਂ ਹਨ। ਜਿਵੇਂ ਬੰਧਣ ਵਾਲਾ ਮਿਰਗ ਛੂਹਣ ਲਈ ਛੁੱਟਣ ਲਈ ਤੜਫਦਾ ਹੈ ਪਰ ਛੁੱਟ ਨਹੀਂ ਸਕਦਾ, ਉਸੇ ਪ੍ਰਕਾਰ ਇਸਤਰੀਆਂ ਦੇ ਜਾਲ ਵਿੱਚ ਫਸਿਆ ਸਾਧੂ ਛੁੱਟ ਨਹੀਂ ਸਕਦਾ। ਜਿਵੇਂ ਕੋਈ ਮਨੁੱਖ ਜ਼ਹਿਰ ਵਾਲੀ ਖੀਰ ਖਾ ਕੇ ਪਿੱਛੋਂ ਪਛਤਾਉਂਦਾ ਹੈ, ਉਸੇ ਪ੍ਰਕਾਰ ਇਸਤਰੀ ਦੇ ਬੰਧਨ ਵਿੱਚ ਫਸਿਆ ਸਾਧੂ ਪਿੱਛੋਂ ਪਸ਼ਚਾਤਾਪ ਕਰਦਾ ਹੈ। ਇਸ ਗੱਲ ਨੂੰ ਜਾਣ ਕੇ ਵਿਵੇਕੀ ਮੁਕਤੀ ਦਾ ਇੱਛਕ ਸਾਧੂ ਇਸਤਰੀਆਂ ਦੇ ਮੇਲ ਮਿਲਾਪ ਤੋਂ ਦੂਰ ਰਹੇ। ਇਸਤਰੀਆਂ ਦੇ ਨਾਲ ਇੱਕ ਜਗ੍ਹਾ ਤੇ ਰਹਿਣਾ ਠੀਕ ਨਹੀਂ, ਇਸ ਲਈ ਸਾਧੂ ਇਸਤਰੀਆਂ ਨੂੰ ਜ਼ਹਿਰੀਲਾ ਕੰਡਾ ਸਮਝਦਾ ਹੋਇਆ ਉਹਨਾਂ ਤੋਂ ਦੂਰ ਰਹੇ। ਜੋ ਸਾਧੂ ਇਸਤਰੀਆਂ ਦੇ ਵੱਸ ਪੈ ਕੇ ਇਕੱਲਾ ਗ੍ਰਿਸ ਦੇ ਘਰ ਜਾਂਦਾ ਹੈ, ਧਰਮ ਕਥਾ ਸੁਣਾਉਂਦਾ ਹੈ, ਉਹ ਸੱਚਾ ਸਾਧੂ ਨਹੀਂ। ਜੋ ਪੁਰਸ਼ ਇਸਤਰੀ ਮੇਲ ਰੂਪੀ ਨਿੰਦਤ ਕਰਮ ਕਰਦਾ ਹੈ, ਇਕੱਲੀ ਇਸਤਰੀ ਨੂੰ ਧਰਮ ਕਥਾ ਸੁਣਾਉਂਦਾ ਹੈ, ਉਹ ਵਿਭਚਾਰ ਸੇਵਨ ਕਰਦਾ ਹੈ। ਇਸ ਲਈ ਪਰਮ ਤਪਸਵੀ ਸਾਧੂ ਇਸਤਰੀਆਂ ਨਾਲ ਨਾ ਘੁੰਮੇ। ਸਾਧੂ ਨੂੰ ਆਪਣੀ ਧੀ ਨੂੰ ਖੁਡਾਉਣ ਵਾਲੀ ਦਾਸੀ ਜਾਂ ਬੜੀ ਜਾਂ ਛੋਟੀ ਜਾਂ ਕੁਆਰੀ ਕਿਸੇ ਵੀ ਔਰਤ ਨਾਲ ਜਾਣਕਾਰੀ ਨਹੀਂ ਰੱਖਣੀ ਚਾਹੀਦੀ। ਸਾਧੂ ਪਾਸ ਇਕੱਲੀ ਬੈਠੀ ਇਸਤਰੀ ਨੂੰ ਵੇਖ ਕੇ ਉਸ ਔਰਤ ਦੇ ਘਰ ਵਾਲਿਆਂ ਨੂੰ ਦੁਖੀ ਹੁੰਦੀ ਹੈ। ਉਹ ਸਾਧੂ ਨੂੰ ਕਾਮੀ ਭੋਗੀ ਸਮਝਦੇ ਹੋਏ ਆਖਦੇ ਹਨ, ਹੇ ਸਾਧੂ, ਤੂੰ ਇਸ ਇਸਤਰੀ ਦਾ ਪਤੀ ਹੈ, ਇਹ ਤੇਰੇ ਕੋਲ ਬੈਠੀ ਹੈ, ਇਸਦਾ ਪਾਲਣ ਪੋਸ਼ਣ ਤੂੰ ਹੀ ਕਰ। ਰਾਗ ਦੁਵੈਸ਼ ਤੋਂ ਰਹਿਤ ਸੱਚੇ ਸਾਧੂ ਨੂੰ ਇਸਤਰੀ ਨਾਲ ਇਕੱਲਾ ਵੇਖ ਕੇ ਕਈ ਗ੍ਰਹਿਸਥੀ ਨਾਰਾਜ਼ ਹੋ ਜਾਂਦੇ ਹਨ। ਉਹ ਇਸਤਰੀ ਪ੍ਰਤੀ ਸ਼ੰਕਾ ਕਰਨ ਲੱਗ ਜਾਂਦੇ ਹਨ। ਉਹ ਸੋਚਦੇ ਹਨ ਇਹ ਇਸਤਰੀ ਸਾਧੂ ਦੀ ਪ੍ਰੇਮਿਕਾ ਹੈ ਅਤੇ ਇਹ ਇਸਤਰੀ ਘਰ ਵਾਲਿਆਂ ਤੋਂ ਚੋਰੀ ਬਚਿਆ ਅਨਾਜ ਸਾਧੂ ਨੂੰ ਦਿੰਦੀ ਹੈ ਜਾਂ ਬਣਿਆ ਭੋਜਨ ਸਾਧੂ ਨੂੰ ਦਿੰਦੀ ਹੈ। ਸਮਾਧੀ ਰਹਿਤ ਸਾਧੂ ਹੀ ਇਸਤਰੀ ਨਾਲ ਜਾਣਕਾਰੀ ਵਧਾਉਂਦੇ ਹਨ। ਇਸ ਲਈ ਸਾਧੂ ਨੂੰ ਆਪਣੀ ਆਤਮ ਦੇ ਕਲਿਆਣ ਹਿੱਤ ਇਸਤਰੀ ਰਹਿਤ ਸਥਾਨ ਤੇ ਠਹਿਰਨਾ ਚਾਹੀਦਾ ਹੈ। ਬਹੁਤ ਸਾਰੇ ਲੋਕ ਘਰ ਛੱਡ ਕੇ ਵੀ ਵਿਸ਼ਰ ਭਾਵ ਸੰਸਾਰਕ ਤੇ ਸਾਧੂ ਹੋਣੇ ਦੀ ਮਿਲਾਵਟ ਕਰਦੇ ਹਨ। ਉਹ ਇਸ ਨੂੰ ਮੁਕਤੀ ਦਾ ਰਾਹ ਦੱਸਦੇ ਹਨ ਪਰ ਆਪਣੇ ਗਲਤ ਰਾਹ ਨੂੰ ਮਾਰਗ ਆਖਦੇ ਹਨ। ਪਰ ਚਰਿੱਤਰ ਦੀ ਗੱਲਾਂ ਵਿੱਚ ਹੀ ਸ਼ਕਤੀ ਹੁੰਦੀ ਹੈ, ਉਸ ਦੇ ਕੰਮ ਵਿੱਚ ਨਹੀਂ। ਅਜਿਹਾ ਪੁਰਖ ਧਰਮ ਸ਼ਰਧਾ ਵਿੱਚ ਆਪਣੇ ਆਪ ਨੂੰ ਸੱਚਾ ਸੁੱਚਾ ਸਿੱਧ ਕਰਦੇ ਹਨ ਪਰ ਉਹ ਇਕਾਂਤ ਇੱਕ ਪ੍ਰਕਾਰ ਪਾਪ ਕਰਦੇ ਹਨ। ਪਰ ਅਜਿਹੇ ਲੋਕਾਂ ਦੀ ਹਰਕਤ ਨੂੰ ਲੋਕ ਜਾਣ ਲੈਂਦੇ ਹਨ ਕਿ ਇਹ ਸਾਧੂ ਧੋਖੇਬਾਜ਼ ਤੇ ਪਖੰਡੀ ਹੈ। ਅਵਿਆਨੀ ਮੂਰਖ ਸਾਧੂ ਆਚਾਰੀਆ ਆਦਿ ਪੁੱਛਣ ਤੇ ਵੀ ਪਾਪ ਨਹੀਂ ਦੱਸਦੇ। ਕਿਸੇ ਦੇ ਪ੍ਰੇਰਣਾ ਦੇਣ ਤੋਂ ਵੀ ਉਹ ਆਪਣੀ ਜਿੱਦ ਤੇ ਅੜੇ ਰਹਿੰਦੇ ਹਨ। ਅਜਿਹਾ ਸੁਣ ਕੇ ਉਹ ਖੁਦ ਹੀ ਖੁਦ ਦੀ ਪ੍ਰਸ਼ੰਸਾ ਕਰਦੇ ਹਨ। ਤੁਸੀਂ ਮੈਥਨ ਦੀ ਇੱਛਾ ਨਾ ਕਰੋ, ਅਜਿਹਾ ਸਮਝਾਉਣ ਤੇ ਉਹ ਦੁਖੀ ਹੁੰਦੇ ਹਨ। ਜੋ ਮਨੁੱਖ ਇਸਤਰੀ ਦਾ ਪਾਲਣ ਪੋਸ਼ਣ ਕਰ ਚੁੱਕੇ ਹਨ, ਜੋ ਭੋਗੀ ਹਨ, ਉਹ ਇਸਤਰੀਆਂ ਦੇ ਬਾਰੇ ਜਾਣਦੇ ਹਨ। ਪਰ ਕਈ ਖਾਸ ਬੁੱਧੀ ਦੇ ਮਾਲਕ ਵੀ ਇਸਤਰੀਆਂ ਦੇ ਅਧੀਨ ਹੋ ਜਾਂਦੇ ਹਨ ਅਤੇ ਉਹਨਾਂ ਦੇ ਸਾਹਮਣੇ ਨੌਕਰ ਦੀ ਤਰ੍ਹਾਂ ਪੇਸ਼ ਆਉਂਦੇ ਹਨ। ਪਰਾਈ ਇਸਤਰੀ ਭੋਗੀ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਹਨ ਜਾਂ ਚਮੜਾ ਮਾਸ ਕੱਟ ਦਿੱਤਾ ਜਾਂਦਾ ਹੈ, ਉਸ ਨੂੰ ਅੱਗ ਤੇ ਤਪਾਇਆ ਜਾਂਦਾ ਹੈ, ਉਸਦੇ ਸਰੀਰ ਦੇ ਅੰਗ ਛਿੱਲ ਕੇ ਲੂਣ ਛਿੜਕਿਆ ਜਾਂਦਾ ਹੈ। ਪਾਪੀ ਮਨੁੱਖ ਕੰਨ ਤੇ ਨੱਕ ਦਾ ਕੱਟਿਆ ਜਾਣਾ ਤਾਂ ਸਹਿ ਲੈਂਦੇ ਹਨ ਪਰ ਉਹ ਭਵਿੱਖ ਅਜਿਹਾ ਪਾਪ ਨਾ ਕਰਨ ਦੀ ਹਾਮੀ ਨਹੀਂ ਭਰਦੇ। ਇਸਤਰੀਆਂ ਦਾ ਮੇਲ ਮਿਲਾਪ ਬੁਰਾ ਹੈ, ਕਈ ਲੋਕ ਅਜਿਹਾ ਮੰਨਦੇ ਹਨ। ਕਾਮ ਸੂਤਰ ਬੈਸ਼ਕ ਵਿੱਚ ਕਿਹਾ ਹੈ, ਹੁਣ ਮੈਂ ਅਜਿਹਾ ਨਹੀਂ ਕਰਾਂਗੀ। ਇਹ ਪ੍ਰਕਾਰ ਇਸਤਰੀਆਂ ਬੁਰਾ ਕੰਮ ਕਰਦੀਆਂ ਹਨ। ਇਸਤਰੀਆਂ ਮਨ ਤੋਂ ਕੁਝ ਹੋਰ ਸੋਚਦੀਆਂ ਹਨ, ਵਚਨ ਰਾਹੀਂ ਕੁਝ ਹੋਰ ਆਖਦੀਆਂ ਹਨ ਤੇ ਸਰੀਰ ਰਾਹੀਂ ਕੁਝ ਹੋਰ ਕਿਰਿਆ ਕਰਦੀਆਂ ਹਨ। ਅਸਲ ਵਿੱਚ ਉਹ ਮਾਇਆਧਾਰੀ ਹੁੰਦੀਆਂ ਹਨ। ਇਹ ਜਾਣ ਕੇ ਸਾਧੂ ਇਸਤਰੀਆਂ ਦੇ ਜਾਲ ਨੂੰ ਸਮਝਦਾ ਹੋਇਆ ਕੋਈ ਵਿਸ਼ਵਾਸ ਨਾ ਕਰੇ। ਕਦੋਂ ਕੋਈ ਸੁੰਦਰ ਤੇ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰੀ ਨੌਜਵਾਨ ਔਰਤ ਆ ਕੇ ਮੈਂ ਗ੍ਰਹਿਸਥ ਨੂੰ ਛੱਡ ਚੁੱਕੀ ਹਾਂ, ਮੈਂ ਸੰਜਮ ਦਾ ਪਾਲਣ ਕਰਾਂਗੀ, ਇਸ ਲਈ ਹੇ ਭੈ ਦੂਰ ਕਰਨ ਵਾਲੇ ਮੁਨੀ ਮੈਨੂੰ ਧਰਮ ਉਪਦੇਸ਼ ਦੇਵੋ। ਕੋਈ ਕੋਈ ਇਸਤਰੀ ਮੈਂ ਸਾਧ ਵੀ ਹਾਂ, ਮੈਂ ਸਹੀ ਧਰਮ ਦੀ ਹਾਂ, ਅਜਿਹਾ ਆ ਕੇ ਸਾਧੂ ਕੋਲ ਆ ਕੇ ਬੈਠਦੀ ਹੈ ਜਿਵੇਂ ਆਗੂ ਕੋਲ ਰੱਖਿਆ ਲਾਖ ਦਾ ਘੜਾ ਪਿਘਲ ਜਾਂਦਾ ਹੈ। ਉਸੇ ਪ੍ਰਕਾਰ ਇਸਤਰੀ ਦੇ ਕੋਲ ਬੈਠਾ ਸਾਧੂ ਦੁਰਾਚਾਰੀ ਬਣ ਜਾਂਦਾ ਹੈ। ਜਿਵੇਂ ਅੱਗ ਦੇ ਛੂਹਣ ਨਾਲ ਲਾਖ ਦਾ ਘੜਾ ਤਪ ਕੇ ਖਤਮ ਹੋ ਜਾਂਦਾ ਹੈ, ਉਸੇ ਪ੍ਰਕਾਰ ਪਾਪੀ ਸਾਧੂ ਇਸਤਰੀ ਦੇ ਮਿਲਾਪ ਨਾਲ ਖਤਮ ਹੋ ਜਾਂਦਾ ਹੈ। ਕਈ ਪਾਪੀ ਸਾਧੂ ਮੋਹ ਕਰਮ ਦੇ ਸਿੱਟੇ ਵਜੋਂ ਪਾਪ ਕਰਮ ਕਰਦੇ ਹਨ ਪਰ ਆਚਾਰੀਆ ਦੇ ਪੁੱਛਣ ਤੇ ਆਖਦੇ ਹਨ, ਮੈਂ ਪਾਪ ਨਹੀਂ ਕਰਦਾ, ਇਹ ਔਰਤ ਮੇਰੀ ਧੀ ਦੀ ਤਰ੍ਹਾਂ ਹੈ ਕਿਉਂਕਿ ਬਚਪਨ ਵਿੱਚ ਇਹ ਮੇਰੀ ਗੋਦ ਵਿੱਚ ਸੌਂਦੀ ਰਹੀ ਹੈ। ਅਗਿਆਨੀ ਪੁਰਖ ਦਾ ਪਾਪ ਕਰਮ ਕਰਕੇ ਮੁਕਰਨਾ ਦੂਸਰੀ ਮੂਰਖਤਾ ਹੈ। ਪਾਪ ਕਰਮ ਪਾਪ ਛੁਪਾਉਣ ਨਾਲ ਪਾਪ ਦੁੱਗਣਾ ਹੋ ਜਾਂਦਾ ਹੈ। ਉਹ ਸੰਸਾਰ ਵਿੱਚ ਪੂਜਾ ਦੀ ਇੱਛਾ ਕਰਕੇ ਅਸੰਜਮ ਵੱਲ ਹੀ ਜਾਂਦਾ ਹੈ। ਸੁੰਦਰ ਇਸਤਰੀਆਂ ਮੁਨੀ ਨੂੰ ਆਖਦੀਆਂ ਹਨ, ਹੇ ਛੇ ਕਾਇਆ ਦੇ ਰੱਖਿਅਕ ਮੁਨੀ, ਮੇਰੇ ਘਰ ਆ ਕੇ ਬਸਤਰ ਭਾਂਡੇ ਅੰਨ ਪਾਣੀ ਗ੍ਰਹਿਣ ਕਰੋ। ਇਸ ਪ੍ਰਕਾਰ ਦੇ ਸਾਰੇ ਲਾਲਚ ਨੂੰ ਸਾਧੂ ਸੂਅਰ ਨੂੰ ਪਸਾਉਣ ਦੇ ਚੌਲਾਂ ਦੇ ਦਾਣੇ ਸਮਾਨ ਸਮਝੇ। ਸੰਜਮੀ ਸਾਧੂ ਘਰ ਆਉਣ ਦੀ ਇੱਛਾ ਨਾ ਕਰੇ, ਵਿਸ਼ੇ ਭੋਗਾਂ ਵਿੱਚ ਫਸਿਆ ਮੂਰਖ ਸਾਧੂ ਮੋਹ ਨੂੰ ਪ੍ਰਾਪਤ ਹੁੰਦਾ ਹੈ, ਅਜਿਹਾ ਮਹਾਤਮਾ ਕਹਿੰਦੇ ਹਨ। ਇਸਤਰੀਆਂ ਦੇ ਸੁਭਾਅ ਅਤੇ ਉਹਨਾਂ ਦੇ ਮਲਾਪ ਦਾ ਫਲ ਦੱਸਣ ਵਾਲਾ ਵੈਸ਼ਕ ਕਾਮ ਸ਼ਾਸਤਰ ਨੂੰ ਇਸਤਰੀ ਵੇਦ ਆਖਦੇ ਹਨ। ਇਹ ਸ਼ਾਸਤਰ ਇਸਤਰੀਆਂ ਦੇ ਸੁਭਾਅ ਨੂੰ ਪ੍ਰਗਟ ਕਰਦਾ ਹੈ। ਇਹ ਸ਼ਾਸਤਰ ਆਖਦਾ ਹੈ, ਜਿਵੇਂ ਸ਼ੀਸ਼ੇ ਤੇ ਪਈ ਹੋਈ ਮੂੰਹ ਦੀ ਛਾਂ ਗ੍ਰਹਿਣ ਕਰਨੀ ਮੁਸ਼ਕਲ ਹੈ, ਇਸੀ ਤਰ੍ਹਾਂ ਇਸਤਰੀਆਂ ਦੇ ਦਿਲ ਦਾ ਭੇਦ ਪਾਇਆ ਨਹੀਂ ਜਾ ਸਕਦਾ। ਇਸਤਰੀਆਂ ਦੀ ਗੱਲ ਜਗੜੀ ਕਿਲੇ ਦੇ ਰਾਹ ਦੀ ਤਰ੍ਹਾਂ ਜਾਨੀ ਨਹੀਂ ਜਾ ਸਕਦੀ। ਉਹਨਾਂ ਦਾ ਚਿੱਤ ਕਮਲ ਦੇ ਪੱਤੇ ਤੋਂ ਪਈ ਜਲ ਬੂੰਦ ਦੀ ਤਰ੍ਹਾਂ ਚੰਚਲ ਹੁੰਦਾ ਹੈ, ਇਸ ਲਈ ਉਹ ਇੱਕ ਜਗ੍ਹਾ ਨਹੀਂ ਠਹਿਰਦਾ। ਚੰਗੀ ਤਰ੍ਹਾਂ ਜਿੱਤੀ ਹੋਈ, ਖੁਸ਼ ਕੀਤੀ ਹੋਈ, ਜਾਣਕਾਰ ਵਾਲੀ ਸਾਧਵੀ ਤੇ ਇਸਤਰੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਰਾਗ ਦਵੈਸ਼ ਰਹਿਤ ਸਾਧੂ ਹੋ ਕੇ ਕਾਮ ਭੋਗਾਂ ਵਿੱਚ ਵੀ ਨਾ ਉਲਝੇ। ਜੇ ਉਹ ਭੋਗ ਵਿੱਚ ਉਲਝ ਵੀ ਜਾਵੇ ਤਾਂ ਛੇਤੀ ਹੀ ਗਿਆਨ ਰਾਹੀਂ ਮੁਕਤ ਹੋ ਜਾਵੇ। ਭੋਗ ਭੋਗਣਾ ਸਾਧੂ ਲਈ ਮਜ਼ਾਕ ਵਾਲੀ ਗੱਲ ਹੈ, ਤਾਂ ਵੀ ਕਈ ਸਾਧੂ ਇਸ ਪ੍ਰਕਾਰ ਦੇ ਭੋਗ ਭੋਗਦੇ ਹਨ। ਇਸਤਰੀ ਦੇ ਵੱਸ ਪੈ ਸਾਧੂ ਜੀਵਨ ਤੋਂ ਭ੍ਰਿਸ਼ਟ ਭੋਗਾਂ ਵਿੱਚ ਉਲਝੇ, ਕਾਮੀ ਸਾਧੂ ਨੂੰ ਆਪਣੇ ਅਧੀਨ ਸਮਝ ਕੇ ਇਸਤਰੀ ਸਿਰ ਤੇ ਪੈਰ ਦੀ ਠੋਕਰ ਮਾਰਦੀ ਹੈ। ਕੋਈ ਇਸਤਰੀ ਆਖਦੀ ਹੈ, ਸਾਧੂ ਜੇ ਤੁਹਾਨੂੰ ਬਾਲਾਂ ਵਾਲੀ ਇਸਤਰੀ ਪਸੰਦ ਨਹੀਂ ਤਾਂ ਮੈਂ ਸ਼ਰਮਣੀਆਂ ਦੀ ਤਰ੍ਹਾਂ ਕੇਸ ਪੁੱਟ ਦੇਵਾਂਗੀ, ਤੁਸੀਂ ਮੈਨੂੰ ਛੱਡ ਕੇ ਹੋਰ ਜਗ੍ਹਾ ਨਾ ਜਾਣਾ। ਬਾਹਰਲੀ ਹਰਕਤ ਤੋਂ ਇਸਤਰੀ ਜਾਣ ਲੈਂਦੀ ਹੈ ਕਿ ਇਹ ਸਾਧੂ ਮੇਰੇ ਵੱਸ ਹੋ ਗਿਆ ਹੈ। ਇਹ ਜਾਣ ਕੇ ਸਾਧੂ ਤੋਂ ਉਹ ਗੁਲਾਮੀ ਕਰਵਾਉਂਦੀ ਹੈ ਅਤੇ ਆਖਦੀ ਹੈ, ਤੂੰ ਵੀ ਫੱਟਣ ਲਈ ਛੁਰੀ ਲਿਆਓ, ਮੈਨੂੰ ਨਾਰੀਅਲ ਫਲ ਲਿਆ ਦਿਓ, ਸਬਜ਼ੀ ਬਣਾਉਣ ਲਈ ਲੱਕੜੀ ਜੰਗਲ ਵਿੱਚੋਂ ਲਿਆਓ, ਰਾਤ ਦਾ ਹਨੇਰਾ ਦੂਰ ਕਰਨ ਲਈ ਤੇਲ ਲਿਆਓ, ਭਾਂਡੇ ਜਾਂ ਪੈਰ ਰੰਗ ਦੇਵੋ, ਮੇਰੇ ਸਰੀਰ ਵਿੱਚ ਦਰਦ ਹੋ ਰਿਹਾ ਹੈ, ਮੇਰੀ ਪਿੱਠ ਮਲ ਦੇਵੋ, ਇਹ ਸਾਧੂ ਮੇਰੇ ਕੱਪੜੇ ਪੁਰਾਣੇ ਹੋ ਗਏ, ਮੈਨੂੰ ਨਵੇਂ ਲਿਆ ਦੇਵੋ, ਮੇਰੇ ਕੱਪੜੇ ਧੋ ਕੇ ਤਾੜ ਦੇਵੋ, ਮੈਨੂੰ ਖਾਣ ਲਈ ਅੰਨ ਤੇ ਪਾਣੀ ਲਿਆ ਕੇ ਦਿਓ, ਮੇਰੇ ਲਈ ਖੁਸ਼ਬੂ ਵਾਲਾ ਰਜੋ ਹਰਨ ਲਿਆਓ, ਮੈਂ ਕੇਸ ਨੋਚ ਨਹੀਂ ਸਕਦੀ, ਮੇਰੇ ਲਈ ਨਾਈ ਦਾ ਪ੍ਰਬੰਧ ਕਰ ਦਿਓ। ਕੋਈ ਇਸਤਰੀ ਸਾਧੂ ਨੂੰ ਆਖਦੀ ਹੈ, ਮੈਨੂੰ ਸੁਰਮੇ ਦਾਨੀ ਗਹਿਣੇ ਘੁੜਗੂਏ ਵਾਲੀ ਬੀਣ ਲਿਆ ਕੇ ਦਿਓ, ਮੈਨੂੰ ਲੋਤਰ ਦੇ ਫੁੱਲ ਬਾਂਸ ਦੀ ਬਾਂਸਰੀ ਲਿਆ ਕੇ ਦੇਵੋ, ਨੌਜਵਾਨੀ ਕੈਮ ਰੱਖਣ ਵਾਲੀ ਗੋਲੀ ਵੀ ਲਿਆ ਕੇ ਦੇਵੋ। ਇਹ ਪਿਆਰੇ ਕੁਸ਼ਟੇ ਅਗਰ ਤਗਰ ਆਦਿ ਖੁਸ਼ਬੂ ਦਰਾਗ ਕੋਟ ਕੇਸ਼ ਅਸ਼ੀਰ ਭਾਵ ਖਾਸ ਜਾਂ ਖਾਸ ਦੀ ਜੜ ਨਾਲ ਇਸ ਨੂੰ ਪੀਸ ਕੇ ਮੈਨੂੰ ਦੇਵੋ, ਮੂੰਹ ਤੇ ਲਾਉਣ ਲਈ ਤੇਲ ਦੇਵੋ, ਕੱਪੜੇ ਗਹਿਣੇ ਰੱਖ ਲਈ ਬਾਂਸ ਦੀ ਪੋਰੀ ਦੇਵੋ, ਰੱਖਣ ਲਈ ਬਾਂਸ ਦੀ ਪੋਰੀ ਪੇਟੀ ਦੇਵੋ, ਔਰ ਗੋਲਾ ਰੰਗਣ ਲਈ ਨੰਦੀ ਚੂਰਨ ਲਿਆਵੋ, ਧੁੱਪ ਤੇ ਬਰਖਾ ਤੋਂ ਬਚਣ ਲਈ ਛਤਰੀ, ਪੈਰਾਂ ਲਈ ਜੁੱਤੇ, ਸਬਜ਼ੀ ਕੱਟਣ ਲਈ ਛੁਰੀ ਲਿਆਵੋ, ਮੇਰੇ ਕੱਪੜੇ ਨੀਲ ਨਾਲ ਰੰਗਵਾ ਦੇਵੋ ਜਾਂ ਕੱਪੜਾ ਰੰਗਣ ਲਈ ਨੀਲ ਲੈ ਆਵੋ। ਸਾਗ ਪਕਾਉਣ ਲਈ ਹਾਂਡੀ ਲੈ ਆਵੋ, ਸਿਰ ਧੋਣ ਲਈ ਔਲੇ ਦੇ ਪਾਣੀ ਰੱਖਣ ਲਈ ਭਾਂਡੇ ਲੈ ਆਵੋ, ਤਿਲਕ ਤੇ ਸੁਰਮੇ ਲਈ ਸਲਾਈ ਲਿਆ ਕੇ ਦੇਵੋ, ਗਰਮੀ ਦੂਰ ਕਰਨ ਲਈ ਪੱਖਾ ਲੈ ਆਵੋ, ਨੱਕ ਦੇ ਵਾਲ ਪੁੱਟਣ ਲਈ ਚੀਪੀ, ਵਾਲ ਠੀਕ ਕਰਨ ਲਈ ਕੰਘੀ ਤੇ ਗੁੱਤ ਕਰਨ ਲਈ ਉਸ ਦੀ ਪਰਾਂਦੀ, ਮੂੰਹ ਵੇਖਣ ਲਈ ਸ਼ੀਸ਼ਾ, ਦੰਦ ਸਾਫ ਕਰਨ ਲਈ ਮੱਜਣ ਲੈ ਆਵੋ, ਮੂੰਹ ਦੀ ਸੁਗੰਧੀ ਲਈ ਸੁਪਾਰੀ ਤੇ ਪਾਨ ਲੈ ਆਵੋ, ਸੂਈ ਤੇ ਧਾਗੇ ਲਿਆਵੋ। ਰਾਤ ਸਮੇਂ ਮੈਨੂੰ ਡਰ ਲੱਗਦਾ ਹੈ, ਇਸ ਲਈ ਪਿਸ਼ਾਬ ਕਰਨ ਲਈ ਬਰਤਨ ਚਾਹੀਦਾ ਹੈ, ਅਨਾਜ ਸਾਫ ਕਰਨ ਲਈ ਛੱਜ ਚਾਹੀਦਾ ਹੈ, ਔਖਲੀ ਚਾਹੀਦੀ ਹੈ, ਖਾਰ ਕਰਨ ਲਈ ਬਰਤਨ ਚਾਹੀਦਾ ਹੈ। ਇਹ ਲੰਬੀ ਉਮਰ ਵਾਲੇ ਦੇਵਤਾ ਦੀ ਪੂਜਾ ਲਈ ਤਾਂਬੇ ਦਾ ਬਰਤਨ ਚਾਹੀਦਾ ਹੈ, ਪਾਣੀ ਤੇ ਸ਼ਰਾਬ ਰੱਖਣ ਲਈ ਭਾਂਡੇ ਚਾਹੀਦੇ ਹਨ, ਮੇਰੇ ਲਈ ਪਖਾਨਾ ਚਾਹੀਦਾ ਹੈ, ਔਰ ਬੱਚਿਆਂ ਦੇ ਖੇਡਣ ਲਈ ਧਨੁਸ਼ ਬਾਣ ਖਿਡਾਉਣਾ ਚਾਹੀਦਾ ਹੈ, ਇੱਕ ਬੱਚਾ ਚਾਹੀਦਾ ਹੈ ਜੋ ਬੱਚਿਆਂ ਦੀ ਗੱਡੀ ਨਾਲ ਜੁੜ ਸਕੇ, ਮੇਰੇ ਛੋਟੇ ਜਿਹੇ ਬੱਚੇ ਨੇ ਖੇਡਣ ਲਈ ਮਿੱਟੀ ਦੀ ਗੁੱਡੀ ਤੇ ਬਾਜਾ ਚਾਹੀਦਾ ਹੈ, ਮੁੰਡੇ ਲਈ ਕੱਪੜੇ ਤੇ ਗੇਂਦ ਚਾਹੀਦੀ ਹੈ, ਵੇਖੋ ਬਰਖਾ ਨਜ਼ਦੀਕ ਹੈ, ਮਕਾਨ ਬਣਵਾ ਲਵੋ, ਘਰ ਤੇ ਅਨਾਜ ਦਾ ਪ੍ਰਬੰਧ ਛੇਤੀ ਕਰੋ, ਨਵੇਂ ਸੂਦ ਦੀ ਪੀੜ੍ਹੀ ਚਾਹੀਦੀ ਹੈ, ਇੱਧਰ ਉੱਧਰ ਘੁੰਮਣ ਲਈ ਖੜਾਵਾਂ ਚਾਹੀਦੀਆਂ ਹਨ, ਮੈਨੂੰ ਗਰਭ ਦੋਹਦ ਹੋਇਆ ਹੈ, ਉਸ ਦੀ ਪੂਰਤੀ ਲਈ ਭਿੰਨ ਭਿੰਨ ਵਸਤਾਂ ਚਾਹੀਦੀਆਂ ਹਨ। ਉਹ ਉਸੇ ਪ੍ਰਕਾਰ ਹੁਕਮ ਚਲਾਉਂਦੀ ਹੈ ਜਿਵੇਂ ਖਰੀਦੇ ਦਾਸ ਤੇ ਹੁਕਮ ਚਲਾਈਦਾ ਹੈ। ਪੁੱਤਰ ਉਤਪੰਨ ਹੋਣਾ ਗ੍ਰਸਥ ਧਰਮ ਦਾ ਫਲ ਹੈ, ਇਸੇ ਕਾਰਨ ਪੁੱਤਰ ਪੈਦਾ ਹੋਣ ਤੇ ਇਸਤਰੀ ਬੜੇ ਰੋਹ ਨਾਲ ਆਖਦੀ ਹੈ, ਇਸ ਬੱਚੇ ਨੂੰ ਸੰਭਾਲ ਜਾਂ ਛੱਡ ਦੇ, ਮੈਂ ਇਸ ਨੂੰ 9 ਮਹੀਨੇ ਪੇਟ ਵਿੱਚ ਕੱਟ ਸਾਰ ਕੇ ਰੱਖਿਆ ਹੈ, ਮੈਂ ਬਗਾਰ ਨਹੀਂ ਕਰ ਸਕਦੀ, ਤੁਸੀਂ ਇੱਕ ਪਲ ਵੀ ਇਹਨੂੰ ਨਹੀਂ ਚੁੱਕਦੇ ਹੋ। ਅਜਿਹੇ ਵਚਨ ਸੁਣ ਕੇ ਮਨੁੱਖ ਮਮਤਾ ਵਿੱਚ ਫਸ ਜਾਂਦਾ ਹੈ ਤੇ ਊਠ ਦੀ ਤਰ੍ਹਾਂ ਭਾਰ ਢੋਂਦਾ ਹੈ, ਜਿਵੇਂ ਨੌਕਰੀ ਪੇਸ਼ਾ ਇਸਤਰੀ ਬੱਚੇ ਨੂੰ ਰੱਖਦੀ ਹੈ, ਇਸ ਤਰ੍ਹਾਂ ਇਸਤਰੀ ਦੇ ਬਸ ਪਿਆ ਮਨੁੱਖ ਰਾਤਾਂ ਨੂੰ ਜਾਗ ਕੇ ਬੱਚੇ ਨੂੰ ਦਾਜ ਦੀ ਤਰ੍ਹਾਂ ਖਡਾਉਂਦਾ ਹੈ, ਉਹ ਧਰਮ ਵਾਲਾ ਬੇਸ਼ਰਮ ਬਣ ਕੇ ਬੱਚੇ ਤੇ ਇਸਤਰੀ ਦੇ ਕੱਪੜੇ ਧੋਂਦਾ ਹੈ। ਇਸ ਪ੍ਰਕਾਰ ਬਹੁਤ ਸਾਰੇ ਲੋਕਾਂ ਨੇ ਕਾਮ ਭੋਗ ਬਖ ਬਸ ਇਸਤਰੀ ਦੀ ਗੁਲਾਮੀ ਸਵੀਕਾਰ ਕੀਤੀ ਹੈ। ਜੋ ਮਨੁੱਖ ਭੋਗਾਂ ਲਈ ਪਾਪ ਕਰਮ ਕਰਦੇ ਹਨ ਉਹ ਖਰੀਦੇ ਦਾਸ ਬੰਨੇ ਹੋਏ ਮਿਰਗ ਦੀ ਤਰ੍ਹਾਂ ਗਏ ਗੁਜਰੇ ਹਨ। ਉਪਰੋਕਤ ਗੱਲਾਂ ਨੂੰ ਜਾਣ ਕੇ ਆਤਮ ਕਲਿਆਣ ਦਾ ਇਸ਼ਕ ਪੁਰਖ ਇਸਤਰੀਆਂ ਨਾਲ ਜਾਣਕਾਰੀ ਨਾ ਕਰੇ, ਨਾ ਭੋਗਾਂ ਦੀ ਇੱਛਾ ਇਸਤਰੀਆਂ ਦਾ ਮੈਲ ਕਾਮ ਭੋਗ ਨੂੰ ਪੈਦਾ ਕਰਦਾ ਹੈ। ਅਜਿਹਾ ਮਹਾਤਮਾ ਨੇ ਆਪਣੇ ਸੇਵਕਾਂ ਨੂੰ ਫਰਮਾਇਆ ਹੈ, ਇਸਤਰੀ ਦਾ ਮਿਲਾਪ ਅਨੇਕ ਡਰਾਂ ਨੂੰ ਜਨਮ ਦਿੰਦੇ ਹਨ, ਇਸ ਲਈ ਇਸਤਰੀ ਮਿਲਾਪ ਕਲਿਆਣਕਾਰੀ ਨਹੀਂ। ਸਾਧੂ ਨੂੰ ਚਾਹੀਦਾ ਹੈ ਕਿ ਉਹ ਇਸਤਰੀ ਤੇ ਪਸ਼ੂ ਨੂੰ ਆਪਣੇ ਹੱਥ ਨਾਲ ਨਾ ਛੋਵੇ, ਸੁੱਧ ਨਿਰਮਲ ਲੇਸ਼ਿਆ ਵਾਲਾ ਧਰਮ ਦੀ ਮਰਿਆਦਾ ਵਿੱਚ ਸਥਿਤ ਗਿਆਨੀ ਸਾਧੂ ਵਿਸ਼ੇ ਭੋਗ ਸੰਬੰਧੀ ਮਨ ਬਚਨ ਕਾਇਆ ਦੀ ਕਿਰਿਆਵਾਂ ਦਾ ਤਿਆਗ ਕਰੇ, ਸਾਰੇ ਉਪਸਰਗਾਂ ਤੋਂ ਪਹਿਲੇ ਨੂੰ ਸਹੇ। ਜੇ ਅਜਿਹਾ ਕਰਦਾ ਹੈ ਤਾਂ ਸੱਚਾ ਸਾਧੂ ਹੈ, ਅਜਿਹਾ ਮਹਾਤਮਾ ਕਹਿੰਦੇ ਹਨ। ਜਿਸਨੇ ਇਸਤਰੀ ਸੰਪਰਕ ਕਰਮਾਂ ਦੀ ਧੂੜ ਨੂੰ ਦੂਰ ਕਰ ਦਿੱਤਾ ਤੇ ਰਾਗ ਦੁਆਸ਼ ਮੋਹ ਰਹਿਤ ਹਨ, ਉਹ ਵੀਰ ਪ੍ਰਭੂ ਨੇ ਇਸ ਪ੍ਰਕਾਰ ਕਿਹਾ, ਸ਼ੁੱਧ ਆਤਮਾ ਤੇ ਇਸਤਰੀ ਸੰਪਰਕ ਤੋਂ ਦੂਰ ਹੋ ਕੇ ਮੋਕਸ਼ ਲਈ ਸੰਜਮ ਪਾਲੇ, ਅਜਿਹਾ ਆਖਦੇ ਹਨ। ਜਦ ਤੱਕ ਜੇਤੂ ਪੁਰਸ਼ ਨੂੰ ਕਾਇਰ ਨਹੀਂ ਵੇਖ, ਉਸ ਸਮੇਂ ਤੱਕ ਉਹ ਆਪਣੇ ਆਪ ਨੂੰ ਸੂਰਵੀਰ ਮੰਨਦਾ ਹੈ, ਜਿਵੇਂ ਸ਼ਿਸ਼ੂਪਾਲ ਆਪਣੇ ਆਪ ਨੂੰ ਸੂਰਵੀਰ ਮੰਨਦਾ ਸੀ। ਪਰ ਦ੍ਰਿੜ ਪ੍ਰਤੱਗਿਆ ਪ੍ਰਤੱਗ ਸ੍ਰੀ ਕ੍ਰਿਸ਼ਨ ਲੜਦੇ ਵੇਖਦੇ ਉਹਨੂੰ ਹੋਏ ਦੁੱਖ ਨੂੰ ਪ੍ਰਾਪਤ ਹੋਇਆ। ਉਸ ਪ੍ਰਕਾਰ ਛੋਟੇ ਵਿਚਾਰਾਂ ਦੇ ਲੋਕ ਆਪਣੇ ਆਪ ਨੂੰ ਸੂਰਵੀਰ ਮੰਨਦੇ ਹਨ, ਪਰ ਜਦ ਜਿੱਤ ਹਾਸਲ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਣੀ ਤਾਕਤ ਦਾ ਪਤਾ ਲੱਗਦਾ ਹੈ। ਲੜਾਈ ਆ ਜਾਣ ਤੇ ਖੁਦ ਨੂੰ ਸੂਰਵੀਰ ਮੰਨਣ ਵਾਲਾ ਕਮਜ਼ੋਰ ਪੁਰਸ਼ ਜਾਂ ਲੜਾਈ ਵਿੱਚ ਲੜਾਈ ਸ਼ੁਰੂ ਹੁੰਦੀ ਹੈ ਤਾਂ ਲੜਾਈ ਵਿੱਚ ਮਾਂ ਆਪਣੇ ਕੁਛੜ ਚੁੱਕੇ ਬੱਚੇ ਦਾ ਧਿਆਨ ਭੁੱਲ ਜਾਂਦੀ ਹੈ। ਅਜਿਹੀ ਲੜਾਈ ਵਿੱਚ ਉਹ ਯੋਧਾ ਅੰਗਾਂ ਦੇ ਭਿੰਨ ਭਿੰਨ ਹੋ ਜਾਣ ਤੇ ਦੁੱਖ ਉਠਾਉਂਦਾ ਹੈ। ਇਸੇ ਪ੍ਰਕਾਰ ਕਸ਼ਟਾਂ ਨੂੰ ਸਮਝਦਾ ਹੋਇਆ ਭਿੱਖਿਆ ਲੈਣ ਦੀ ਵਿਧੀ ਤੋਂ ਅਨਜਾਣ ਮੁਨੀ ਆਪਣੇ ਨੂੰ ਸੂਰਵੀਰ ਸਮਝਦਾ ਹੈ। ਉਹ ਆਖਦਾ ਹੈ ਕਿ ਦੇਖਿਆ ਸਾਧੂ ਜੀਵਨ ਪਾਲਣ ਵਿੱਚ ਕੀ ਪਿਆ ਹੈ, ਜਦ ਤੱਕ ਸੰਜਮ ਦਾ ਪਾਲਣ ਨਹੀਂ ਹੁੰਦਾ। ਸੰਜਮ ਪਾਲਣ ਕਰਨ ਸਮੇਂ ਭਾਰੇ ਕਰਮਾਂ ਵਾਲਾ ਉਹ ਕਮਜ਼ੋਰ ਯੁੱਧ ਵਿੱਚ ਅੱਗੇ ਗਏ ਯੋਧੇ ਦੀ ਤਰ੍ਹਾਂ ਦੁਖੀ ਹੁੰਦਾ ਹੈ ਅਤੇ ਮੈਦਾਨ ਵਿੱਚੋਂ ਭੱਜ ਜਾਂਦਾ ਹੈ। ਜਿਵੇਂ ਹਿੰਸਕ ਠੰਡ ਵਿੱਚ ਸਾਰੇ ਅੰਗਾਂ ਨੂੰ ਠੰਡ ਲੱਗਦੀ ਹੈ, ਉਸ ਸਮੇਂ ਭੈੜੇ ਜੀਵ ਦੁੱਖ ਨੂੰ ਪ੍ਰਾਪਤ ਹੁੰਦੇ ਹਨ। ਜਿਵੇਂ ਰਾਜ ਭ੍ਰਸ਼ਟ ਖੱਤਰੀ ਦੁਖੀ ਹੁੰਦਾ ਹੈ, ਗਰਮੀ ਵਿੱਚ ਜ਼ਿਆਦਾ ਗਰਮੀ ਅਤੇ ਪਿਆਸ ਤੋਂ ਦੁਖੀ ਹੋ ਕੇ ਨਵਾਂ ਬਣਿਆ ਸਾਧੂ ਉਦਾਸ ਹੋ ਜਾਂਦਾ ਹੈ। ਉਸ ਸਮੇਂ ਉਹ ਮੰਦਾ ਪੁਰਖ ਇਸ ਤਰ੍ਹਾਂ ਦੁਖੀ ਹੁੰਦਾ ਜਿਵੇਂ ਥੋੜੇ ਪਾਣੀ ਵਿੱਚ ਮੱਛੀ ਦੁਖੀ ਹੁੰਦੀ ਹੈ। ਹਮੇਸ਼ਾ ਦੂਸਰਿਆਂ ਰਾਹੀਂ ਦਿੱਤੀ ਵਸਤੂ ਨੂੰ ਗ੍ਰਹਿਣ ਕਰਨਾ ਸਭ ਤੋਂ ਵੱਡਾ ਦੁੱਖ ਹੈ, ਮੰਗਣਾ ਸਭ ਤੋਂ ਵੱਡਾ ਕਸ਼ਟ ਹੈ। ਅਜਿਹੀ ਸਥਿਤੀ ਵਿੱਚ ਵਿਵੇਕਹੀਣ ਲੋਕ ਸਾਧੂ ਨੂੰ ਵੇਖ ਆਖ ਦਿੰਦੇ ਹਨ, ਇਹ ਵਿਚਾਰਾ ਪਿਛਲੇ ਕਰਮਾਂ ਦਾ ਫਲ ਭੋਗ ਰਿਹਾ ਹੈ। ਜਿਵੇਂ ਕਮਜ਼ੋਰ ਯੋਧਾ ਲੜਾਈ ਵਿੱਚ ਦੁੱਖ ਪਾਉਂਦਾ ਹੈ, ਉਸੇ ਪ੍ਰਕਾਰ ਪਿੰਡ ਜਾਂ ਨਗਰ ਵਿੱਚ ਰਹਿੰਦਾ ਹੋਇਆ ਮੂਰਖ ਅਗਿਆਨੀ ਸਾਧੂ ਉਪਰੋਕਤ ਸ਼ਬਦਾਂ ਤੋਂ ਦੁਖੀ ਹੋ ਜਾਂਦਾ ਹੈ। ਇਹ ਖਿਆਲੇ ਗਏ ਸਾਧੂ ਨੂੰ ਕੁੱਤੇ ਆਦਿ ਉਸਦੇ ਅੰਗ ਕੱਟ ਦਿੰਦੇ ਹਨ। ਇਹ ਗੱਲ ਕਾਰਨ ਉਹ ਉਸੇ ਪ੍ਰਕਾਰ ਦੁਖੀ ਹੁੰਦਾ ਹੈ ਜਿਵੇਂ ਅੱਗ ਨੂੰ ਛੋਹਣ ਵਾਲਾ ਮਨੁੱਖ ਦੁਖੀ ਹੁੰਦਾ ਹੈ। ਸਾਧੂ ਦੇ ਦੁਖੀ ਕੋਈ ਸਾਧੂ ਨੂੰ ਸਾਹਮਣੇ ਵੇਖ ਕੇ ਅਜਿਹੇ ਕਠੋਰ ਵਚਨ ਬੋਲਦੇ ਹਨ, ਇਹ ਸਾਧੂ ਜੋ ਭੋਜਨ ਨਾਲ ਜ਼ਿੰਦਗੀ ਗੁਜ਼ਾਰਦਾ ਹੈ ਪਿਛਲੇ ਕੀਤੇ ਕਰਮਾਂ ਦਾ ਫਲ ਭੋਗ ਰਿਹਾ ਹੈ। ਕੋਈ ਪੁਰਖ ਨਗਨ ਸਾਧੂ ਨੂੰ ਵੇਖ ਕੇ ਆਖਦੇ ਹਨ, ਇਹ ਸਾਧੂ ਨੰਗੇ ਹਨ, ਭੋਜਨ ਲਈ ਪਰ ਅਧੀਨ ਹਨ ਔਰ ਖਾਜ ਨਾਲ ਇਹਨਾਂ ਦੇ ਅੰਗ ਗਲ ਗਏ ਹਨ, ਮੈਲ ਕਾਰਨ ਇਹਨਾਂ ਦਾ ਸਰੀਰ ਗੰਦਾ ਹੈ, ਇਹ ਭੈੜੇ ਤੇ ਦੁੱਖ ਦੇਣ ਵਾਲੇ ਹਨ। ਇਸ ਪ੍ਰਕਾਰ ਸਾਧੂ ਤੋਂ ਸੱਚੇ ਮਾਰਗ ਦੇ ਦੁਖੀ ਅਗਿਆਨੀ ਔਰ ਝੂਠ ਮੋਹ ਰੂਪ ਨਾਲ ਢੱਕੇ ਹੋਏ ਮੂਰਖ ਪੁਰਖ ਹਨੇਰੇ ਵਿੱਚੋਂ ਨਿਕਲ ਕੇ ਭਟਕ ਜਾਂਦੇ ਹਨ। ਮੱਛਰਾਂ ਦੇ ਸਤਾਉਣ ਤੇ ਨਵਾਂ ਬਣਿਆ ਅਗਿਆਨੀ ਭਿਕਸ਼ੂ ਸੋਚਦਾ ਹੈ, ਇਹ ਔਖਾ ਸੰਜਮ ਪ੍ਰਲੋਕ ਲਈ ਪਾਲਣ ਕਰ ਰਿਹਾ ਹਾਂ, ਪਰ ਪ੍ਰਲੋਕ ਤਾਂ ਮੈਂ ਵੇਖਿਆ ਨਹੀਂ ਹਾਂ, ਇਹ ਮੌਤ ਰੂਪੀ ਨਸੀ ਪ੍ਰਤੱਖ ਵੇਖ ਰਿਹਾ ਹਾਂ। ਅਤੇ ਕਾਮ ਪਕਾਰਾਂ ਤੇ ਜਿੱਤ ਹਾਸਲ ਕਰਨ ਵਿੱਚ ਆਸਮਰੱਥ ਮੂਰਖ ਪੁਰਖ ਦੀਖਿਆ ਧਾਰਨ ਕਰਕੇ ਉਸੇ ਪ੍ਰਕਾਰ ਦੁਖੀ ਹੁੰਦਾ ਹੈ ਜਿਵੇਂ ਜਾਲ ਵਿੱਚ ਫਸੀ ਮੱਛੀ ਦੁੱਖ ਭੋਗਦੀ ਹੈ, ਜਿਸ ਨਾਲ ਆਤਮਾ ਦੰਡ ਪਾਪਾਂ ਦੀ ਭਾਗੀ ਹੁੰਦੀ ਹੈ। ਅਜਿਹੇ ਪਾਪ ਦਾ ਸੇਵਨ ਕਰਨ ਵਾਲੇ ਝੂਠੇ ਅਤੇ ਰਾਗ ਦਵੇਸ਼ੀ ਬੁਰੇ ਲੋਕ ਸਾਧੂ ਨੂੰ ਕਸ਼ਟ ਦਿੰਦੇ ਹਨ। ਕਈ ਕਈ ਬੁਰੇ ਲੋਕ ਮਨੁੱਖ ਬੁਰੇ ਦੇਸ਼ ਦੀ ਹੱਦ ਕੋਲੋਂ ਗੁਜ਼ਰਦੇ ਹੋਏ ਸਾਧੂ ਨੂੰ ਆਖਦੇ ਹਨ, ਇਹ ਜਸੂਸ ਹਨ, ਇਹ ਚੋਰ ਹਨ, ਇਸ ਪਰ ਆਕਾਰ ਆਖ ਕੇ ਰੱਸੀ ਨਾਲ ਸਾਧੂ ਨੂੰ ਬੰਨ ਦਿੰਦੇ ਹਨ ਅਤੇ ਭੈੜੇ ਬਾਕਾਂ ਨਾਲ ਫਟਕਾਰਾਂ ਪਾਉਂਦੇ ਹਨ। ਉਸ ਬੁਰੇ ਖੇਤਰ ਦੇ ਲੋਕ ਸਾਧੂ ਨੂੰ ਡੰਡੇ ਮੁੱਕੇ ਬਿੱਲ ਫਲ ਜਾਂ ਤਲਵਾਰ ਮਾਰਦੇ ਹਨ। ਉਸ ਸਮੇਂ ਉਹ ਸਾਧੂ ਆਪਣੇ ਰਿਸ਼ਤੇਦਾਰਾਂ ਨੂੰ ਮਦਦ ਲਈ ਯਾਦ ਕਰਦਾ ਹੈ, ਜਿਵੇਂ ਘਰ ਵਾਲਿਆਂ ਨਾਲ ਨਾਰਾਜ਼ ਹੋਈ ਔਰਤ ਘਰੋਂ ਬਾਹਰ ਨਿਕਲ ਕੇ ਚੋਰਾਂ ਠੱਗਾਂ ਹੱਥੋਂ ਲੁੱਟਣ ਤੋਂ ਬਾਅਦ ਆਪਣੇ ਘਰਦਿਆਂ ਨੂੰ ਯਾਦ ਕਰਦੀ ਹੈ। ਉਸੇ ਪ੍ਰਕਾਰ ਸਾਧੂ ਕਸ਼ਟ ਆਉਣ ਤੇ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਹਨ, ਜਿਵੇਂ ਤੀਰ ਲੱਗਿਆ ਹਾਥੀ ਲੜਾਈ ਵਿੱਚੋਂ ਭੱਜ ਜਾਂਦਾ ਹੈ। ਉਸੇ ਤਰ੍ਹਾਂ ਕਠੋਰ ਤੇ ਨਾ ਸਹਿਣ ਯੋਗ ਸਾਧੂ ਪੁਣੇ ਦੇ ਰਾਹ ਵਿੱਚ ਆਉਣ ਵਾਲੇ ਕਸ਼ਟ ਤੋਂ ਦੁਖੀ ਅਸਮਰੱਥ ਸਾਧੂ ਸੰਜਮ ਤੋਂ ਭ੍ਰਿਸ਼ਟ ਹੋ ਜਾਂਦਾ ਹੈ, ਐਸਾ ਮਹਾਤਮਾ ਦੱਸਦੇ ਹਨ।